ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਰਾਗ ਬਿਲਾਵਲ ਮਹੱਲਾ ਪੰਜਵਾ ਘਰ ਤੇਰਵਾਂ ਪੜਤਾਲ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਮੋਹਨ ਨੀਂਦ ਨਾਵੈ ਹਾਵੈ ਹਾਰ ਕੱਜਰ ਬਸਤਰ ਭਰਨ ਕੀਨੇ ਉਡੀਨੀ 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 ਕਾਬੂ ਘਰ ਆਵੈ ਮੋਹਨ ਨੀਂਦ ਨਾਵੈ ਹਾਵੈ ਹਾਰ ਕੱਜਰ ਬਸਤਰ ਭਰਨ ਕੀਨੇ ਉਡੀਨੀ 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 ਕਾਬੂ ਘਰ ਆਵੈ ਰਹਾਉ ਸਰਨ ਸੁਹਾਗਣ ਚਰਨ ਸੀਸ ਤਹਾਰ ਲਾਲਨ ਮੋਹ ਮਿਲਾਵੋ ਕਾਬੂ ਘਰ ਆਵੈ ਸੁਣੋ ਸਵੇਰੀ ਮਿਲਨ ਬਾਤ ਕਹੋ ਸਬਰ ਅਹਿਮਤਾਵੋ ਤਾਉ ਘਰ ਹੀ ਲਾਲਨ ਪਾਵੋ ਤਬ ਰਸ ਮੰਗਲ ਗੁਣ ਗਾਵੋ ਆਨੰਦ ਰੂਪ ਧਿਆਵੋ ਨਾਨਕ ਦੁਆਰ ਲਾਲਨ ਪਾਏ ਮੋਹਨ ਰੂਪ ਦਿਖਾਵੈ ਅਬ ਮੋਹੇ ਨੀਂਦ ਸੁਹਾਵੈ ਸਭ ਮੇਰੀ ਤਿਖਾ ਬੁਜਾਨੀ ਅਬ ਮੈਂ ਸਹਜ ਸੁਨਾਨੀ ਮਿੱਠੀ ਪਿਰਹਾ ਕਹਾਨੀ ਮੋਹਨ ਲਾਲਨ ਪਾਏ ਸਭ ਮੇਰੀ ਤਿਖਾ ਬੁਝਾਨੀ ਅਬ ਮੈਂ ਸਹਜ ਸੁਨਾਨੀ ਮਿੱਠੀ ਪਿਰਹਾ ਕਹਾਨੀ ਮੋਹਨ ਲਾਲਨ ਪਾਏ ਰਹਾਓ ਦੂਜਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਗੁਰੂ ਦਰ ਤੇ ਹਾਜ਼ਰ ਗੁਰੂ ਸਵਾਰੀ ਖਾਲਸਾ ਜੀ ਆਪ ਜੀ ਵਡਭਾਗੇ ਹੋ ਜੋ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਤਾਰਿਆ ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ ਇਹਨਾਂ ਵਡਿਆਈਆਂ ਇਹਨਾਂ ਅਜਮਤਾਂ ਦੇ ਮਾਲਕ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਵਿੱਤਰ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਸ੍ਰੀ ਦਰਬਾਰ ਸਾਹਿਬ ਜੀ ਦੀ ਯਾਤਰਾ ਕਰਦਿਆਂ ਆਪਣੇ ਲੋਕ ਪਰਲੋਕ ਲੋਕ ਦੇ ਸੁੱਖ ਦਾਤੇ ਛਤਰ ਚਵਰ ਤਖਤ ਦੇ ਮਾਲਕ ਸਤਿਗੁਰੂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਦਰਸ਼ਨ ਕੀਤੇ ਹਨ, ਅੰਮ੍ਰਿਤ ਸਰੋਵਰ ਦਾ ਇਸ਼ਨਾਨ ਕੀਤਾ ਹੈ। ਹੁਣ ਸਮਾਂ ਹੈ ਇਸ ਅਸਥਾਨ ਦੀ ਨਿਯਮਤ ਮਰਿਆਦਾ ਦੇ ਅਨੁਸਾਰ ਦੀਵਾਨ ਹਾਲ ਮੰਜੀ ਸਾਹਿਬ ਦੇ ਅਸਥਾਨ ਤੋਂ ਹਰੀ ਦੇ ਮੰਦਿਰ ਵਿੱਚੋਂ ਜੋ ਪੋਥੀ ਪਰਮੇਸ਼ਰ ਕਾ ਥਾਨ ਹੈ ਅੱਜ ਸਾਨੂੰ ਆਵਾਜ਼ਾਂ ਪ੍ਰਾਪਤ ਹੋਇਆ ਹੈ, ਜੋ ਸ੍ਰੀ ਮੁੱਖ ਵਾਕ ਸਤਿਗੁਰੂ ਜੀ ਨੇ ਬਖਸ਼ਿਆ ਹੈ ਉਸ ਦੀ ਵਿਚਾਰ ਦਾ ਆਪਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਹਜ਼ੂਰ ਹਾਜ਼ਰੀਆਂ ਭਰ ਰਹੇ ਹਾਂ। ਪਾਵਨ ਸ੍ਰੀ ਮੁੱਖ ਵਾਕ ਦਾ ਜੋ ਮੂਲ ਪਾਠ ਹੈ ਉਹ ਗੁਰੂ ਕੇ ਵਜ਼ੀਰ ਭਾਈ ਸਾਹਿਬ ਜੀ ਹੋਰਾਂ ਨੇ ਸਾਨੂੰ ਸਰਵਣ ਕਰਵਾਇਆ। ਰਾਗ ਹੈ ਬਲਾਵਲ, ਬਾਣੀ ਦੇ ਉਚਾਰਨ ਕਰਤਾ ਸਤਿਗੁਰੂ ਨੇ ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਸ਼ਬਦ ਦਾ ਜੋ ਕਾਵਿ ਸਰੂਪ ਹੈ ਉਹ ਹੈ ਪੜਤਾਲ। ਘਰ ਤੇਰਵਾ ਇਹ ਗੁਰੂ ਕੇ ਕੀਰਤਨੀਆਂ ਵਾਸਤੇ ਦੱਸਿਆ ਗਿਆ ਹੈ ਕਿ ਇਸ ਨੂੰ ਕਿੰਨੀਆਂ ਮਾਤਰਾ ਦੇ ਤਾਲ ਦੇ ਵਿੱਚ ਤੁਸੀਂ ਗਾਇਨ ਕਰਨਾ ਹੈ। ਥੋੜੇ ਜਿਹੇ ਦਿਨ ਪਹਿਲਾਂ ਦਾਸ ਬਾਬਿਆ ਬੈਠਾ ਸੀ, ਕੀਰਤਨ ਹੋ ਰਿਹਾ ਸੀ, ਜਦੋਂ ਦਾਸ ਮਹਾਰਾਜ ਦੀ ਸੇਵਾ ਤੋਂ ਉੱਠਿਆ, ਦੋ ਚਾਰ ਪੰਜ ਮਿੰਟ ਬਾਅਦ ਗੁਰੂ ਕੇ ਕੀਰਤਨੀਏ ਵੀ ਉੱਠ ਆਏ। ਮੈਂ ਉਹਨਾਂ ਨੂੰ ਆਪਣੇ ਕਮਰੇ ਵਿੱਚ ਬਿਠਾ ਕੇ ਪੁੱਛਿਆ ਵੀ ਤੁਹਾਨੂੰ ਲੱਗਦਾ ਤੁਸੀਂ ਭਗਤੀ ਕਰਕੇ ਆਏ ਹੋ, ਕੋਈ ਤੁਹਾਡੀ ਫੀਲਿੰਗ ਹੈ ਕੋਈ, ਕਿਉਂਕਿ ਅੱਜ ਪਰਫਾਰਮੈਂਸ ਦਾ ਯੁੱਗ ਹੈ, ਕਥਾ ਵਾਲਾ ਕਥਾ ਕਰਕੇ ਟੈਲੀਫੋਨ ਕਰਕੇ ਪੁੱਛਦੇ ਵੀ ਵੱਟ ਕੱਢਦੇ ਕਿ ਨਹੀਂ ਕੱਢਦੇ, ਕੀਰਤਨ ਵਾਲਾ ਵੀ ਪੁੱਛਦਾ ਵੀ ਫੱਟੇ ਚੱਕਦੇ ਕਿ ਨਹੀਂ ਚੱਕਦੇ। ਮੈਂ ਇੱਕ ਦਿਨ ਪਹਿਲਾਂ ਵੀ ਬੇਨਤੀ ਕੀਤੀ ਸੀ ਵੀ ਉਹ ਚੱਕਦੇ ਇੰਡੀਆ ਜਿਹੜਾ ਹੈ ਨਾ ਉਹ ਸਾਡੀ ਹੁਣ ਮਨੋ ਅਵਸਥਾ ਵਿੱਚ ਆ ਗਿਆ। ਅਸੀਂ ਉਹਨਾਂ ਤਾਲਾਂ ਵਿੱਚ ਗਾਉਂਦੇ ਹਾਂ ਕਿ ਬਾਕੀ ਤਾਂ ਛੱਡੋ ਵੀ ਜਿਹੜਾ ਤਾਬਿਆ ਬੈਠਾ ਗੁਰੂ ਕਾ ਵਜ਼ੀਰ ਗ੍ਰੰਥੀ ਹੈ ਉਹ ਵੀ ਆਪਣੇ ਗੋਡਿਆਂ ਨੂੰ ਖੜਕਾਉਣਾ ਸ਼ੁਰੂ ਕਰ ਦੇਵੇ। ਤਾਲੀ ਨੱਚਣ ਵਾਲੇ ਨੇ ਦੋਵੇਂ, ਜਾਂ ਕੈਰਵ ਹੈ ਜਾਂ ਦਾਦਰ ਹੈ, ਸਾਨੂੰ ਬਹੁਤ ਸਖਤ ਹੋਣਾ ਚਾਹੀਦਾ ਇਸ ਪੱਖ ਤੋਂ ਕਿ ਅਸੀਂ ਭਗਤੀ ਵਾਸਤੇ ਆ ਕੇ ਹਾਜ਼ਰੀ ਭਰਦੇ ਹਾਂ। ਇੱਥੇ ਕੀਰਤਨੀਆਂ ਦੀ ਲੋੜ ਹੈ, ਆਰਟਿਸਟ ਦੀ ਲੋੜ ਨਹੀਂ ਹੈ। ਕਿਸੇ ਕਲਾ ਦਾ ਪ੍ਰਦਰਸ਼ਨ ਨਹੀਂ ਚਾਹੀਦਾ। ਗੁਰੂ ਨਾਨਕ ਦੇ ਘਰ ਵਿੱਚ ਬਾਣੀ ਪ੍ਰਧਾਨ ਹੈ, ਰਾਗ ਪ੍ਰਧਾਨ ਨਹੀਂ ਹੈ। ਪਰ ਰਾਗ ਪ੍ਰਵਾਨ ਹੈ, ਪ੍ਰਧਾਨ ਨਹੀਂ ਹੈ, ਪ੍ਰਵਾਨ ਹੈ। ਇਸਲਾਮ ਦੇ ਵਿੱਚ ਤਾਂ ਪ੍ਰਵਾਨ ਵੀ ਨਹੀਂ ਹੈ, ਭਾਵੇਂ ਮੁਜਰੇ ਸਾਰੇ ਉੱਥੇ ਹੁੰਦੇ ਨੇ, ਪਰ ਉਹਨਾਂ ਵਿੱਚ ਜਿਵੇਂ ਸ਼ਰਾਬ ਹਰਾਮ ਹੈ, ਇਵੇਂ ਰਾਗ ਵੀ ਹਰਾਮ ਹੈ। ਸਾਡੇ ਤੇ ਬੜੀ ਗੁਰੂ ਨੇ ਕਿਰਪਾ ਕੀਤੀ ਹੈ, ਭਲੋ ਭਲੋ ਜੇ ਕੀਰਤਨੀਆਂ ਕਹਿ ਕੇ ਸਾਨੂੰ ਸਨਮਾਨਿਆ। ਫਿਰ ਕਲਯੁਗ ਮੈਂ ਕੀਰਤਨ ਪ੍ਰਧਾਨਾਂ ਦਾ ਸਾਨੂੰ ਇਹ ਸਿਧਾਂਤ ਦਿੱਤਾ, ਸ਼ਬਦ ਦੇ ਆਰੰਭ ਵਿੱਚ ਪਰਮੇਸ਼ਰ ਦਾ ਮੰਗਲ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਮੂਲ ਮੰਤਰ ਦਾ ਛੋਟਾ ਸਰੂਪ ਵੀ ਹੈ ਤੇ ਮੈਨੂੰ ਇੰਜ ਵੀ ਲੱਗਦਾ ਵੀ ਇਹ ਸਾਡੀ ਸਾਰੀ ਸਿੱਖੀ ਦਾ ਮੂਲ ਮੰਤਰ ਹੈ। ਗੁਰਬਾਣੀ ਦਾ ਮੂਲ ਮੰਤਰ ਤੇ ਹੈ ਹੀ ਹੈ, ਸਿੱਖੀ ਦਾ ਵੀ ਇਹੋ ਹੀ ਹੈ ਵੀ ਸਾਡੇ ਚ ਇੱਕ ਰੱਬ ਹੈ, ਸਾਡੇ ਚ ਇੰਨੇ ਰੱਬ ਨਹੀਂ, ਜਿੰਨੇ ਰੱਬਾਂ ਦੀ ਮਨੌਤ ਅਸੀਂ ਮੰਨ ਲਈ ਹੈ। ਫਿਰ ਉੱਥੇ ਉੱਥੇ ਰੱਬ ਨਹੀਂ ਜਿੱਥੇ ਜਿੱਥੇ ਅਸੀਂ ਕਹਿੰਦੇ ਹਾਂ। ਰੱਬ ਸਾਰੀਆਂ ਥਾਵਾਂ ਤੇ ਹੈ, ਫਿਰ ਸਾਰੀਆਂ ਥਾਵਾਂ ਵਾਲਾ ਸਾਰਿਆਂ ਨੂੰ ਨਹੀਂ ਮਿਲਦਾ, ਮਿਲੇਗਾ ਉਹਨੂੰ ਜਿਹਦੇ ਤੇ ਗੁਰੂ ਦੀ ਕਿਰਪਾ ਹੋਏਗੀ। ਇਹ ਤਿੰਨ ਗੱਲਾਂ ਤੁਸੀਂ ਪੱਲੇ ਬੰਨ ਕੇ ਧਰਮ ਦੀ ਯਾਤਰਾ ਸ਼ੁਰੂ ਕਰੋ, ਕਿਤੇ ਨਾ ਕਿਤੇ ਜ਼ਰੂਰ ਪਹੁੰਚ ਜਾਓਗੇ। ਅਸੀਂ ਸੰਸਾਰ ਦੀ ਯਾਤਰਾ ਵਿੱਚ ਤੁਰੇ ਹੋਏ ਹਾਂ, ਬੱਚੇ ਸਾਂ, ਜਵਾਨ ਹੋ ਗਏ, ਜਵਾਨ ਸੀ, ਬੁੱਢੇ ਹੋ ਗਏ। ਇਹ ਸੰਸਾਰ ਦੀ ਯਾਤਰਾ ਹੈ, ਇਹ ਤਿੰਨ ਅਵਸਥਾ ਸਰੀਰ ਦੀਆਂ ਨੇ, ਇਹ ਧਰਮ ਦੀਆਂ ਅਵਸਥਾਵਾਂ ਨਹੀਂ। ਧਰਮ ਦੀਆਂ ਅਵਸਥਾਵਾਂ ਚਾਰ ਨੇ, ਉਹਦੇ ਵਿੱਚ ਰਿੱਧੀ ਹੈ, ਨਿਧੀ ਹੈ, ਸਿੱਧੀ ਹੈ, ਤੁਰਿਆ ਹੈ। ਪਰ ਇਹਦੀ ਵਿਆਖਿਆ ਵਿਦਵਾਨਾਂ ਤੋਂ ਤੁਸੀਂ ਬੜੀ ਵਾਰੀ ਸੁਣ ਚੁੱਕੇ ਹੋ, ਸਾਡੇ ਚ ਬਹੁਤੇ ਤਾਂ ਬੱਲੇ ਬੱਲੇ ਚ ਹੀ ਖਤਮ ਹੋ ਜਾਂਦੇ ਨੇ। ਜਿਹੜੇ ਉਹਦੇ ਚ ਵਿਸ਼ਵਾਸ ਨਹੀਂ ਕਰਦੇ, ਕਿਉਂਕਿ ਜਦੋਂ ਆਪਾਂ ਕਿਸੇ ਕੋਲ ਪੈਸੇ ਲੈਣ ਜਾਈਏ ਨਾ, ਉਹ ਸਾਨੂੰ ਫਿਰ ਬੜੀਆਂ ਗੱਲਾਂ ਸੁਣਾਉਂਦਾ। ਅਸੀਂ ਕਹਿੰਦੇ ਭਰਾ ਜੀ ਮੈਨੂੰ ਨਾ ਗੱਲਾਂ ਘੱਟ ਸੁਣਾਓ, ਮੈਨੂੰ ਪੈਸਿਆਂ ਦੀ ਲੋੜ ਹੈ। ਉਹ ਫਿਰ ਮੰਦੀ ਤੱਕ ਪਹੁੰਚ ਜਾਂਦੇ ਨੇ ਵੀ ਮਾਲ ਦਿਓ, ਐਵੇਂ ਜ਼ਬਾਨੀ ਜਮ੍ਹਾਂ ਘਟਾਓ ਦੀ ਲੋੜ ਨਹੀਂ ਹੈ। ਕਈ ਫਿਰ ਉੱਥੇ ਗੁਆਚ ਜਾਂਦੇ ਨੇ ਜਦੋਂ ਮਾਲ ਮੱਤਾ ਆ ਜਾਂਦਾ ਹੈ। ਔਰ ਇਹਦੇ ਤੋਂ ਕੋਈ ਨਹੀਂ ਬਚਿਆ। ਤੁਸੀਂ ਆਪਣਾ ਇਤਿਹਾਸ ਹੀ ਪੜ੍ਹੋ, ਜਿਨ੍ਹਾਂ ਦੀ ਮਹਿਮਾ ਵਡਿਆਈ ਸਾਡੇ ਵਿੱਚ ਹੈ, ਉਹਨਾਂ ਦੀ ਮਹਿਮਾ ਵਡਿਆਈ ਸਿਰਫ ਇਸ ਕਰਕੇ ਸੀ ਕਿ ਉਹ ਭਗਤੀ ਕਰਦੇ ਸੀ, ਇਸ ਕਰਕੇ ਨਹੀਂ ਸੀ ਕਿ ਉਹਨਾਂ ਦੇ ਕੋਲ ਮਾਲ ਬੜਾ ਸੀ, ਸਾਜੋ ਸਮਾਨ ਬੜਾ ਸੀ, ਅਡੰਬਰ ਬੜਾ ਸੀ। ਉੱਥੇ ਥੇ ਤੇ ਜਾ ਕੇ ਬਹਿ ਗਏ, ਅੱਜ ਉੱਥੇ ਪ੍ਰਜਾ ਪੂਜਣ ਆਈ ਦਾ ਸੱਚ ਹੈ ਕਿ ਜਿਸ ਥੇ ਤੇ ਬਹਿ ਕੇ ਕੋਈ ਮਹਾਤਮਾ ਭਗਤੀ ਕਰ ਗਿਆ, ਅੱਜ ਦੁਨੀਆਂ ਉੱਥੇ ਜਾਂਦੀ ਹੈ, ਉੱਥੇ ਜਾ ਕੇ ਨਮਸਕਾਰ ਕਰਦੀ ਹੈ। ਸੋ ਭਾਈ ਜਿਹੜਾ ਸਾਡਾ ਰਸਤਾ ਹੈ, ਤਿੰਨ ਗੱਲਾਂ ਤੇ ਟਿਕਿਆ ਹੋਇਆ ਹੈ। ਸਿੱਖ ਧਰਮ ਦੇ ਵਿੱਚ ਇੱਕੋ ਹੀ ਗੱਲ ਪੁੱਛ ਲਓ ਵੀ ਤੂੰ ਇੱਕ ਰੱਬ ਨੂੰ ਮੰਨਦਾ ਕਿ ਉਸ ਰੱਬ ਨੂੰ ਸਾਰੀਆਂ ਥਾਵਾਂ ਤੇ ਮੰਨਦਾ ਕਿ ਕਿਤੇ ਤੇਰੇ ਅੰਦਰ ਇਹ ਵਿਸ਼ਵਾਸ ਹੈ ਵੀ ਉਹ ਗੁਰੂ ਦੀ ਕਿਰਪਾ ਨਾਲ ਮਿਲੇਗਾ। ਫਿਰ ਤੁਹਾਨੂੰ ਕਹਿਣਾ ਨਹੀਂ ਪਏਗਾ ਕਿ ਅੰਮ੍ਰਿਤ ਛਕੋ ਜੀ, ਗੁਰਦੁਆਰੇ ਜਾਓ ਜੀ, ਗੁਰੂ ਦੇ ਲੜ ਲੱਗੋ ਜੀ, ਕਿਉਂਕਿ ਜਿਹਦੇ ਕੋਲ ਗੁਰੂ ਨਹੀਂ ਉਹਦੇ ਕੋਲ ਕਿਰਪਾ ਕੀ ਹੋਣੀ ਹੈ। ਮੈਂ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਦੇ ਪਵਿੱਤਰ ਜੀਵਨ ਵਰਤਾਂਤ ਤੇ ਲੰਬੀ ਬੇਨਤੀ ਇਹੀ ਕੀਤੀ ਸੀ ਕਿ 20 ਸਾਲਾਂ ਬਾਅਦ ਇੱਕ ਹਲੂਣਾ ਮਿਲਿਆ ਕਿ ਭਾਈ ਅਮਰਦਾਸ ਤੇਰਾ ਗੁਰੂ ਕੌਣ ਹੈ। ਉਹ ਕਹਿਣ ਲੱਗੇ ਵੀ ਗੁਰੂ ਤੇ ਮੇਰਾ ਕੋਈ ਨਹੀਂ ਹੈ, ਤੇ ਜਿਹੜਾ ਯਾਤਰਾ ਦਾ ਸੰਗੀ ਸਾਧੂ ਸੀ ਵੈਸ਼ਨਵ ਸਾਧੂ ਉਹਨੇ ਆਖਿਆ ਵੀ ਅਮਰਦਾਸ ਤੂੰ ਬੜਾ ਮਾੜਾ ਕੀਤਾ ਬਈ ਮੇਰੇ ਨਾਲ, ਤੂੰ ਮੈਨੂੰ ਦੱਸਿਆ ਹੀ ਨਹੀਂ ਵੀ ਤੈਨੂੰ ਬੁਰਾ ਹੈ, ਮੈਨੂੰ ਤਾਂ ਕਿੰਨੇ ਦਿਨ ਹੋ ਗਏ ਤੇਰੇ ਨਾਲ ਹੀ ਉੱਠਦੇ ਬਹਿੰਦੇ ਸੌਂਦੇ ਜਾਗਦੇ ਖਾਂਦੇ ਪੀਂਦੇ, ਮੇਰਾ ਤਾਂ ਸਾਰਾ ਕੁਝ ਹੀ ਐਵੇਂ ਚਲਾ ਗਿਆ। ਇੱਕ ਲੰਬੇ ਜ਼ਿੰਦਗੀ ਦੇ ਸਫ਼ਰ ਤੋਂ ਬਾਅਦ ਫਿਰ ਗੁਰੂ ਦੇ ਢੰਡਾਊ ਬਣੇ, ਲੱਭਣ ਤੁਰੇ ਤੇ ਘਰੋਂ ਹੀ ਲੱਭ ਗਿਆ, ਬਾਹਰ ਢੂੰਡਣ ਤੇ ਛੂਟ ਭਰੇ ਗੁਰ ਘਰ ਹੀ ਮਾਹੇ ਦਿਖਾਇਆ ਥਾ। ਤੇ ਜਦੋਂ ਫਿਰ ਗੁਰੂ ਕੋਲੇ ਗਏ ਤੇ 12 ਸਾਲ ਫਿਰ ਜਾ ਕੇ ਸੇਵਾ ਕੀਤੀ ਹੈ, ਗੁਰੂ ਦਾ ਹੁਕਮ ਮੰਨਿਆ ਤੇ ਫਿਰ ਜਿਹੜੀ ਬਖਸ਼ਿਸ਼ ਹੋਈ ਹੈ ਉਹ ਫਿਰ ਨਿਮਾਣਿਆਂ ਦਾ ਮਾਣ, ਨਿਤਾਣਿਆਂ ਦਾ ਤਾਣ, ਨਿਉਟਿਆਂ ਦੀ ਓਟ, ਨਿਗਤਿਆਂ ਦੀ ਗੱਤ, ਨਿਪੱਤਿਆਂ ਦੀ ਪੱਤ, ਨਿਤਰਿਆਂ ਦੀ ਤਿਰ, ਨਿਆਸਰਿਆਂ ਦੇ ਆਸਰੇ, ਹੁਣ ਉਹ ਜਿਹੜੇ ਗਿਣਤੀ ਮਿਣਤੀ 'ਚ ਵਿਸ਼ਵਾਸ ਕਰਦੇ ਨੇ ਉਹ ਕਹਿੰਦੇ ਜੀ, ਕੋਈ ਕਹਿੰਦਾ ਜੀ 13 ਬਖਸ਼ਿਸ਼ਾਂ ਹੋਈਆਂ, ਕੋਈ ਕਹਿੰਦਾ ਜੀ ਇਸ ਤੋਂ ਜ਼ਿਆਦਾ ਹੋਈਆਂ। ਹੁਣ ਉਹ ਛੋਟੀ ਗਿਣਤੀ ਹੈ, ਵੱਡੀ ਗਿਣਤੀ ਇਹ ਕਿ ਗੁਰੂ ਅੰਗਦ ਸਾਹਿਬ ਜੀ ਨੇ ਨਮਸਕਾਰ ਕਰ ਦਿੱਤੀ, ਮੱਥਾ ਟੇਕ ਦਿੱਤਾ ਕਿ ਭਾਈ ਅਮਰਦਾਸ ਤੇਰੀ ਇਸ ਕਮਾਈ ਨੂੰ, ਤੇਰੀ ਇਸ ਕਰਨੀ ਨੂੰ ਨਮਸਕਾਰ ਹੈ। ਅਰਦਾਸ ਸਾਡੀ ਦੇ ਵਿੱਚ ਵੀ ਇੱਕ ਸ਼ਬਦ ਆਉਂਦਾ ਕਿ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ, ਪਰ ਅਸੀਂ ਕਮਾਈ ਪੁੱਛਦੇ ਹਾਂ ਵੀ ਬਾਬਾ ਜੀ ਦੀਆਂ ਗੱਡੀਆਂ ਕਿੰਨੀਆਂ ਨੇ, ਟਰੱਕ ਕਿੰਨੇ ਨੇ, ਚੇਲੇ ਕਿੰਨੇ ਨੇ, ਡੇਰੇ ਕਿੰਨੇ ਨੇ, ਸੰਸਾਰੀ ਤੌਰ ਤੇ ਪੁੱਛਦੇ ਹਾਂ ਵੀ ਪੁੱਤ ਕਿੰਨੇ ਨੇ, ਪੋਤਰੇ ਕਿੰਨੇ ਨੇ, ਕੋਠੀਆਂ ਕਿੰਨੀਆਂ ਨੇ, ਫੈਕਟਰੀਆਂ ਕਿੰਨੀਆਂ ਨੇ, ਤਨਖਾਹ ਕਿੰਨੀ ਹੈ, ਕਿਰਾਇਆ ਕਿੰਨਾ ਆਉਂਦਾ, ਵਿਆਜ ਕਿੰਨੀ ਆਉਂਦੀ ਹੈ, ਸਾਡੀ ਕਮਾਈ ਇਹ ਹੈ। ਗੁਰੂ ਅੰਗਦ ਸਾਹਿਬ ਨੇ ਮੱਥਾ ਟੇਕਿਆ ਸੀ, ਆਖਿਆ ਸੀ ਭਾਈ ਅਮਰਦਾਸ ਤੇਰੀ ਇਸ ਕਮਾਈ ਨੂੰ ਮੱਥਾ ਟੇਕਦਾ, ਮੈਂ ਨਮਸਕਾਰ ਕਰਦਾ ਕਿ ਤੂੰ 12 ਸਾਲ ਲਾ ਦਿੱਤੇ, ਹੁਣ ਚਲੀਸੇ ਕੱਟਣ ਵਾਲਿਆਂ ਨੂੰ ਪਤਾ ਹੋਣਾ ਚਾਹੀਦਾ ਕਿ ਤੁਸੀਂ ਕਿਹਦੇ ਤੋਂ ਪ੍ਰਭਾਵਿਤ ਹੋ, ਕਿਹਦੇ ਤੋਂ ਇਹ ਪ੍ਰੇਰਣਾ ਲੈ ਕੇ ਤੁਸੀਂ ਇਹ ਗੱਲਾਂ ਸ਼ੁਰੂ ਕੀਤੀਆਂ। ਔਰ ਇਹ ਗੱਲਾਂ ਇੱਥੇ ਸੀਮਿਤ ਨਹੀਂ ਰਹੀਆਂ ਕਿ 1.25 ਮਹੀਨਾ ਮੱਥਾ ਟੇਕ ਲਓ, ਕਹਿੰਦੇ 1.25 ਮਹੀਨਾ ਕਿਰਪਾਨ ਪਾ ਲਓ ਤਾਂ ਵੀ ਕੰਮ ਚੱਲੇਗਾ, 'ਤੇ ਤੁਰਨ ਦੀ ਲੋੜ ਨਹੀਂ ਹੈ, ਇੱਥੇ ਤਾਂ ਗੁਰ ਪ੍ਰਸਾਦ ਦੀ ਲੋੜ ਹੈ, ਗੁਰੂ ਦੀ ਕਿਰਪਾ ਦੀ ਲੋੜ ਹੈ। ਉਹ 12 ਸਾਲੀ ਹੋ ਜਾਏ ਜਾਂ ਪੈਦਾ ਹੋ ਜਾਏ, ਸ਼ਬਦ ਦਾ ਕਾਵਿ ਸਰੂਪ ਪੜਤਾਲ ਹੈ, ਸਿਰਜਣ ਦੇ ਪਿਤਾ ਮਹਾਰਾਜ ਉਪਦੇਸ਼ ਕਰਦੇ ਨੇ।
ਹਾਂਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਰਾਗ ਬਿਲਾਵਲ ਮਹੱਲਾ ਪੰਜਵਾਂ, ਘਰ ਤੇਰਵਾਂ ਪੜਤਾਲ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਮਨ ਨੀਂਦ ਨਾਵਾ ਹਾਵਾ, ਹਾਰ ਕੱਜਰ ਬਸਤਰ ਭਰਮ ਕੀਨੇ।
ਮੋਹਨ ਰੱਬ ਦਾ ਨਾਂ ਹੈ, ਉਹਦੇ ਅਸੰਖ ਨਾਮ ਨੇ। ਰੱਬ ਦੇ ਨਾਂ ਦਾ ਝਗੜਾ ਨਾ ਕਰਿਆ ਕਰੀਏ ਆਪਾਂ। ਉਸ ਰੱਬ ਨੂੰ ਕੋਈ ਕਿਸ ਨਾਮ ਦੇ ਨਾਲ ਬੋਲਦਾ ਹੈ ਪੁੱਛ ਲੈਣਾ ਸੋਡੇ ਸੁਲਤਾਨ ਸੱਚੇ ਪਾਤਸ਼ਾਹ ਦੇ ਕੋਲੋਂ। ਤਾਂ ਸਤਿਗੁਰੂ ਪਿਤਾ ਮਹਾਰਾਜ ਸਾਡੀ ਅਗਵਾਨੀ ਕਰਦਿਆਂ ਸਮਝਾਉਂਦੇ ਨੇ ਕਿ ਜਪ ਮਨ ਸਤਨਾਮ ਸਦਾ ਸਤਨਾਮ। ਸਤਿਗੁਰੂ ਦੀ ਬਾਣੀ ਵਿੱਚ ਦਰਜ ਹੈ, ਕਿਰਤਮ ਨਾਮ ਕਥੈ ਤੇਰੇ ਜੇਬਾ, ਸਤਨਾਮ ਤੇਰਾ ਭਰਾ ਪੂਰਬਲਾ। ਇਹ ਕਿਰਤਮ ਨਾਮ ਨੇ, ਉਹ ਸੋਹਣਾ ਹੈ, ਉਹਨੂੰ ਲਾਲ ਕਹਿ ਦਿੱਤਾ, ਲਾਲਣ ਕਹਿ ਦਿੱਤਾ। ਉਹ ਮਨ ਨੂੰ ਮੋਹ ਲੈਣ ਵਾਲਾ ਹੈ, ਮਨ ਨੂੰ ਆਕਰਸ਼ਿਤ ਕਰਨ ਵਾਲਾ ਹੈ, ਉਹਦੀ ਪ੍ਰਤਿਭਾ ਐਸੀ ਹੈ, ਇਸ ਕਰਕੇ ਉਹਨੂੰ ਆਖਿਆ ਮੋਹਨ। ਹੇ ਪ੍ਰਮਾਤਮਾ, ਨੀਂਦ ਨਾ ਆਵੇ, ਮੈਨੂੰ ਨੀਂਦ ਨਹੀਂ ਆਉਂਦੀ। ਹਾਵੇ, ਜੀਵਨ ਵਿੱਚ ਹੌਕੇ ਬਣੇ ਰਹਿੰਦੇ ਨੇ। ਦੇਖੋ ਅੱਜ ਸਾਨੂੰ ਸਾਡੇ ਕੋਲ ਸਮਾਂ ਨਹੀਂ, ਚਿੰਤਨ ਨਹੀਂ, ਨਹੀਂ ਤਾਂ ਇਹ ਬਾਡੀ ਲੈਂਗੁਏਜ ਹੁੰਦੀ ਸੀ। ਕੋਈ ਤੁਹਾਡੇ ਕੋਲ ਆਇਆ ਤਾਂ ਉਹਨੇ ਬਹਿਣ ਲੱਗਿਆ ਆਖਿਆ ਹਾ, ਤੇ ਬਜ਼ੁਰਗਾਂ ਨੇ ਬਾਂਹ ਫੜ ਲੈਣੀ, ਪੁੱਤ ਕੀ ਹੋਇਆ? ਉਹਨੇ ਕਹਿਣਾ ਕੁਝ ਨਹੀਂ ਹੋਇਆ, ਨਹੀਂ ਪੁੱਤ ਕੁਝ ਤਾਂ ਹੋਇਆ, ਜਾਂ ਤੂੰ ਥੱਕ ਕੇ ਆਇਆ, ਜਾਂ ਕਿਤੇ ਉਹ ਖੁਆਰ ਹੋ ਕੇ ਆਇਆ। ਇਹ ਬਾਡੀ ਲੈਂਗੁਏਜ ਸੀ, ਹੌਕਾ ਲੈਣਾ ਇੱਕ ਇੰਡੀਮੇਸ਼ਨ ਹੈ। ਜਿਵੇਂ ਆਪਾਂ ਗੱਡੀਆਂ ਚ ਬਹਿੰਦੇ ਨਾ ਤਾਂ ਲਾਈਟ ਜਗ ਪਵੇ, ਉਹ ਸਾਈਨ ਆ ਜਾਂਦਾ। ਇੱਥੋਂ ਤੱਕ ਟਾਇਰ ਚੋਂ ਹਵਾ ਘੱਟ ਹੋਵੇ ਤਾਂ ਵੀ ਆ ਜਾਂਦਾ। ਹੌਕੇ ਜਿਹੜੇ ਆਉਣੇ ਨੇ, ਅੱਖਾਂ ਚੋਂ ਪਾਣੀ ਆਉਣਾ ਜਿਹੜਾ ਹੈ, ਹੁਣ ਸਾਰਿਆਂ ਦੀਆਂ ਅੱਖਾਂ ਤੇ ਖਰਾਬ ਹੈ ਨਹੀਂ, ਬਹੁਤੀ ਤਾਂ ਰੋਕ ਹੀ ਪਾਣੀ ਕੱਢਦੇ ਨੇ, ਨਾ ਹੀ 24 ਘੰਟੇ ਸਾਰਿਆਂ ਦੀਆਂ ਅੱਖਾਂ 'ਚ ਮੱਛਰ ਪਿਆ ਰਹਿੰਦਾ। ਕੋਈ ਸੁੱਕਾ ਹੀ ਹੋਵੇ ਨਾ ਤਾਂ ਅਸੀਂ ਉਹਨੂੰ ਵੀ ਮਜ਼ਾਕ ਕਰਦੇ ਹਾਂ, ਜੇ ਮੈਂ ਡਾਟ ਪਾਈ ਜਾਂਦਾ ਤੇਰੇ ਅੱਖਾਂ 'ਚੋਂ ਗਲੇਡੂ ਤਾਂ ਨਿਕਲਿਆ ਕੋਈ ਨਹੀਂ। ਕਿਉਂਕਿ ਦੁੱਖ ਦਾ ਪ੍ਰਤੀਕ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇੱਕ ਸਾਈਨ ਨੇ, ਨਿਸ਼ਾਨੀਆਂ ਨੇ। ਗੁਰੂ ਅਰਜਨ ਦੇਵ ਪਿਤਾ ਮਹਾਰਾਜ ਕਹਿੰਦੇ ਨੇ ਹੇ ਪ੍ਰਮਾਤਮਾ, ਮੈਨੂੰ ਨੀਂਦ ਨਹੀਂ ਆਉਂਦੀ ਹੌਕਿਆਂ ਦੇ ਵਿੱਚ, ਰਾਤ ਗੁਜ਼ਰਦੀ ਹੈ, ਭਾਵੇਂ ਮੈਂ ਹਾਰ ਪਾਏ ਹੋਏ ਨੇ, ਸੁਰਮਾ ਪਾਇਆ ਹੋਇਆ ਹੈ, ਸੋਹਣੇ ਕੱਪੜੇ ਮਹਿੰਗੇ ਕੱਪੜੇ ਪਾਏ ਹੋਏ ਨੇ, ਭਾਵੇਂ ਮੈਂ ਗਹਿਣੇ ਸ਼ਿੰਗਾਰ ਵੀ ਕੀਤੇ ਹੋਏ ਨੇ, ਪਰ ਇਹ ਸਾਰੀਆਂ ਧਾਰਮਿਕ ਗੱਲਾਂ ਨੇ। ਇੱਥੇ ਹਾਰ ਦਾ ਅਰਥ ਤੁਸੀਂ ਮਟਰ ਵਾਲਾ ਨਾ ਕੱਢ ਲੈਣਾ, ਇਹਦਾ ਅਰਥ ਦੂਜੀ ਵਾਲਾ ਹੀ ਨਿਕਲੇਗਾ, ਸਿਮਰਨ ਵਾਲੀ। ਵਸਤਰਾਂ ਤੋਂ ਅਰਥ ਕੋਈ ਫੈਸ਼ਨ ਦੇ ਕੱਪੜੇ ਨਹੀਂ, ਧਾਰਮਿਕ ਲਿਬਾਸ ਹੋਏਗਾ। ਗਹਿਣੇ ਦਾ ਅਰਥ ਜਿਹੜਾ ਉਹ ਜੁਐਲਰੀ ਨਹੀਂ ਹੈ, ਗਹਿਣੇ ਦਾ ਅਰਥ ਜਿਹੜੇ ਧਾਰਮਿਕ ਅਸੀਂ ਚਿੰਨ੍ਹ ਪਾਉਂਦੇ ਹਾਂ, ਕੋਈ ਚੱਕਰ ਬਣਾ ਲਿਆ, ਕੋਈ ਤਿਲਕ ਲਾ ਲਿਆ। ਹਾਂਜੀ, ਉਡੀਮੀ ਉਡੀਮੀ ਉਡੀਮੀ, ਉਡੀਕਦਿਆਂ ਉਡੀਕਦਿਆਂ 84 ਦੇ ਵਿੱਚ
ਹਾਂਜੀ ਕਬ ਘਰ
ਆਵਾਰੀ ਬਸ ਇਸੇ ਗੱਲ ਦੇ ਵਿੱਚ ਰਾਤ ਗੁਜ਼ਰ ਜਾਂਦੀ ਹੈ ਕਿ ਤੂੰ ਕਦੋਂ ਘਰ ਆਵੇਂਗਾ ਮਿਲੇਗਾ ਕਦੋਂ ਤੇਰੇ ਦਰਸ਼ਨ ਕਦੋਂ ਹੋਣਗੇ ਮੈਂ ਫਿਰ ਬੇਨਤੀ ਕਰਾਂ ਅਸੀਂ ਬਹੁਤ ਕੁਛ ਗਵਾਇਆ ਪਹਿਲਾਂ ਜਿਹੜੀ ਬੱਚੀ ਵਿਆਹੀ ਨਹੀਂ ਹੁੰਦੀ ਸੀ ਉਹਦੇ ਕੱਪੜੇ ਵੱਖਰੇ ਹੁੰਦੇ ਸੀ ਉਹਨੂੰ ਹਾਰ ਸ਼ਿੰਗਾਰ ਨਹੀਂ ਸੀ ਕਰਨ ਦਿੱਤਾ ਜਾਂਦਾ ਬੱਚੀ ਦੇ ਰੂਪ ਤੋਂ ਉਹਦੇ ਪਹਿਰਾਵੇ ਤੋਂ ਪਤਾ ਲੱਗਦਾ ਸੀ ਵੀ ਇਹ ਧੀ ਵਿਆਹਣ ਵਾਲੀ ਹੈ ਉਹਦੇ ਰੂਪ ਤੋਂ ਪਤਾ ਲੱਗਦਾ ਸੀ ਵੀ ਇਹ ਬੱਚੀ ਵਿਆਹੀ ਹੋਈ ਹੈ ਫਿਰ ਵਡੇਰੀ ਉਮਰ ਦਾ ਪਤਾ ਲੱਗ ਜਾਂਦਾ ਸੀ ਹੁਣ ਤੇ ਸਾਰਾ ਕੁਝ ਹੀ ਅਸੀਂ ਬਦਲਤਾ ਵਾਲ ਰੰਗਣੇ ਸ਼ੁਰੂ ਕਰ ਦਿੱਤੇ ਬਿਨਾਂ ਵਿਆਹ ਤੋਂ ਹਾਰ ਸ਼ਿੰਗਾਰ ਕਰਨਾ ਸ਼ੁਰੂ ਕਰ ਦਿੱਤਾ ਵਿਆਹੀ ਬੱਚੀ ਹੀ ਹਾਰ ਸ਼ਿੰਗਾਰ ਕਰਦੀ ਸੀ ਇੱਕ ਭੈਣ ਨੇ ਬੜੀ ਸੋਹਣੀ ਗੱਲ ਕਹੀ ਕਹਿੰਦੇ ਭਾਈ ਸਾਹਿਬ ਸਾਡੇ ਜ਼ਮਾਨੇ ਚ ਸਿਰਫ ਵਿਆਹ ਦਾ ਮਤਲਬ ਇੱਕ ਪਹਿਲਾਂ ਇਹ ਹੁੰਦਾ ਸੀ ਕਿ ਜੇ ਵਿਆਹ ਹੋ ਜਾਏਗਾ ਤੇ ਸੋਹਣੇ ਸੋਹਣੇ ਪਾਉਣ ਲਈ ਕੱਪੜੇ ਤੇ ਮਿਲਣਗੇ ਹਾਰ ਸ਼ਿੰਗਾਰ ਕਰਨ ਨੂੰ ਤੇ ਮਿਲੇਗਾ ਇੰਨੀ ਵੀ ਖੁੱਲ ਨਹੀਂ ਸੀ ਹੁੰਦੀ ਇਹਦਾ ਅਰਥ ਨਹੀਂ ਵੀ ਉਹ ਗੁਲਾਮੀ ਸੀ ਜੀ ਉਹ ਬੱਚੀਆਂ ਨਰਕਾਂ ਨੂੰ ਚਲੀਆਂ ਗਈਆਂ ਜੀ ਉਹਨਾਂ ਤੇ ਦੁਨੀਆਂ ਤੇ ਵੇਖਿਆ ਹੀ ਕੁਝ ਨਹੀਂ ਹੈ ਪਰ ਮੈਂ ਕਹਿ ਸਕਦਾ ਕਿ ਮੇਰੀ ਮਾਂ ਦੇ ਉਮਰ ਦੀਆਂ ਔਰਤਾਂ ਨੇ ਉਹ ਜ਼ਿੰਦਗੀ ਭੋਗੀ ਹੈ ਕਿ ਪੂਰਾ ਪੂਰਾ ਮਹੱਲਾ ਆ ਕੇ ਮੱਥਾ ਟੇਕਦਾ ਹੁੰਦਾ ਸੀ ਅੱਜ ਕੋਈ ਕਿਸੇ ਨੂੰ ਮੱਥਾ ਨਹੀਂ ਟੇਕਦਾ ਮੈਂ ਤਾਂ ਗੁਰੂ ਕੀ ਕੀਰਤਨੀਆਂ ਨੂੰ ਵੀ ਕਿਹਾ ਸੀ ਮੈਂ ਕਿਹਾ ਅੱਜ ਵੀ ਲੋਕ ਪੁਰਾਣੇ ਕੀਰਤਨੀਆਂ ਦਾ ਨਾਂ ਲੈ ਕੇ ਨਾ ਅੰਦਰ ਸ਼ਰਧਾ ਪੈਦਾ ਕਰਦੇ ਨੇ ਇੱਕ ਜਗਿਆਸੂ ਭੈਣ ਦੀ ਇਹ ਅਵਸਥਾ ਹੈ ਕਿ ਉਹ ਇੱਕ ਤਰਲਾ ਲੈ ਕੇ ਕਹਿ ਰਹੀ ਹੈ ਕਿ ਮੈਂ ਉਡੀਕਦੀ ਰਹਿੰਦੀ ਹਾਂ ਉਦਾਸ ਰਹਿੰਦੀ ਹਾਂ ਕਿ ਮੇਰਾ ਪਤੀ ਪਰਮਾਤਮਾ ਕਦੋਂ ਘਰ ਆਵੇਗਾ
ਹਾਂਜੀ ਰਹਾਓ ਸਰਨ ਸੁਹਾਗਣ ਚਰਨ ਸੀਸ ਧਾਰੋ
ਸੁਹਾਗਣ ਦੀ ਹੁਣ ਮੈਂ ਸ਼ਰਨ ਵਿੱਚ ਚੱਲੀ ਹਾਂ ਉਹਦੇ ਜਾ ਕੇ ਮੈਂ ਚਰਨਾਂ ਤੇ ਆਪਣਾ ਸਿਰ ਰੱਖਾਂਗੀ ਕਿਉਂਕਿ ਸ਼ਹਿ ਕੀ ਸਾਰ ਸੁਹਾਗਣ ਜਾਣੈ ਪਤੀ ਦੇ ਪਿਆਰ ਨੂੰ ਉਹਦੀ ਵਿਵਸਥਾ ਨੂੰ ਸੁਹਾਗਣ ਤੋਂ ਬਿਨਾਂ ਕੋਈ ਨਹੀਂ ਜਾਣ ਸਕਦਾ ਤਜ ਅਭਿਮਾਨ ਰੰਗ ਰਲੀਆਂ ਮਨ ਹੈ ਉਹਨੇ ਕੋਈ ਚੀਜ਼ ਛੱਡੀ ਹੈ ਉਹ ਹੈ ਅਭਿਮਾਨ ਹੰਕਾਰ ਹੁਣ ਸਾਡੇ ਵਿੱਚ ਕੇਵਲ ਗ੍ਰਸਤ ਇਸ ਕਰਕੇ ਪ੍ਰਧਾਨ ਨਹੀਂ ਕਿ ਕੋਈ ਵਿਹੰਗਮ ਨਾ ਬਣ ਜਾਏ ਕੋਈ ਜੰਗਮ ਨਾ ਬਣ ਜਾਏ ਕੋਈ ਸਰੇਵੜਾ ਨਾ ਬਣ ਜਾਏ ਕੋਈ ਵਿਆਹ ਸ਼ਾਦੀ ਤੋਂ ਮੁਨਕਰ ਨਾ ਹੋ ਜਾਏ ਜਿੱਦਣ ਤੁਸੀਂ ਰੱਬ ਦੀ ਪ੍ਰਾਪਤੀ ਦੀ ਗੱਲ ਕਰਨੀ ਹੈ ਤੁਹਾਨੂੰ ਬਾਰ ਬਾਰ ਇੱਕ ਗੱਲ ਕਹੀ ਜਾਣੀ ਹੈ ਕਿ ਜਾਏ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੋਲੀ ਜਾਂ ਕਿਸੇ ਸੁਹਾਗਣ ਨੂੰ ਪੁੱਛੋ ਵੀ ਤੂੰ ਆਪਣੇ ਪਤੀ ਨੂੰ ਕਿਵੇਂ ਖੁਸ਼ ਕੀਤਾ ਫਿਰ ਜਵਾਬ ਮਿਲੇਗਾ ਸੀਲ ਸੰਤੋਖ ਸ਼ਿੰਗਾਰੀਆਂ ਮਿੱਠਾ ਬੋਲਣੀ ਮੈਂ ਇੱਕ ਗੁਰਮੁਖ ਸੁਹਾਗਣ ਦੇ ਚਰਨਾਂ ਤੇ ਜਾ ਕੇ ਆਪਣਾ ਸਿਰ ਰੱਖਦੀ ਹਾਂ ਕਿਉਂਕਿ ਮੈਂ ਚਾਹੁੰਦੀ ਹਾਂ ਮੇਰਾ ਪਤੀ ਪਰਮਾਤਮਾ ਮੇਰੇ ਘਰ ਆਵੇ ਤੇ ਇਹਦੇ ਲਈ ਕੋਈ ਗੁਰਮੁਖ ਕੋਈ ਰੂਹ ਜਿਹੜੀ ਹੈ ਕੋਈ ਰੱਬ ਦੀ ਭਿੱਜੀ ਹੋਈ ਆਤਮਾ ਹੀ ਇਹ ਜਿਹੜੀ ਹੈ ਉਹ ਮਦਦ ਕਰ ਸਕਦੀ ਹੈ
ਹਾਂਜੀ ਲਲਨ ਮੋਹੇ ਮਿਲਾਵੋ ਹੋ ਕਲਾ ਘਰ ਆਵਾਰੀ
उस सुंदर परमात्मा दे नाल मैनू मिला दिओ ते कब घर आवेगी वह मेरे घर कदों आ सकदा है वह मैनू कदों मिल सकदा है उहदी प्राप्ति मैनू कदों किवें हो सकती है। हुण मैं किसी गुरमुख बख्शी हुई रूह दे चरणा ते जाके सिर रख के मैं उन्हूं पुछदी हां कि तू दस, क्योंकि मैनू तो नींद नहीं आउंदी, होकियां दे विच रात निकल जाती है। पर ये उन्हां दीआं बातां ने जिहड़े ये पढ़नगे कि एक घड़ी ना मिलते तो कलयुग होता, हुण कद मिली है प्रिय तुद भगवंत, मोहे रहण ना विहावै नींद ना आवै। ये साढ़े सिरा तो उत्तों की लंघन वाली बात है, क्योंकि सानू तो कथा चाहिए है भी उत्थे एक बाबा खंभ लाउंदा है, उत्थे एक बाबा दो केले देंदा है, उत्थे एक बाबा है वह लाचियां देंदा है, उत्थे एक बाबा है वह अगरबत्तियां धूप बत्तियां देंदा है। कमली होई फिरदी दुनिया, भजे फिरदे आप, यह परमार्थ की बात है। मैं फिर बेनती करा, धर्म सिर्फ रब दे घर दे रस्ते नूं कहिंदे ने, पखंड नूं नहीं कहिंदे। यह तांत्रिक विद्या नूं धर्म दा नां ना दिओ, ना अपने आप दे नाल धोखा करो। चरस्तिया च नौना यह तांत्रिक कम ने, स्टोन पा लैने यह तांत्रिक कर्म ने सारे, इहदा धर्म नाल की संबंध है। धर्म सिर्फ इन्ना ही है कि बोली है सच, धर्म झूठ ना बोली है, ते जो गुर दसे वाट मरीदा जोली है, क्योंकि गुर प्रसाद की लोड़ है ते गुरु तो राह पुछना पैना है। उहदे विच तीजा चौथा पंजवां ते कोई ना है गा, ना हो सकता है। हाँ जी,
सुनो सहेरी मिलन बात कहो, सगरे अन्न टावो हो तो कहो ही लालन पावो हो।
सुनो सहेरी, मेरी ये जिज्ञासु भैने जे आई गई है, जे तू मेरे पैरां ते सिर रख ही दिता है, ये जिहड़े शब्द ने ना सारे आपस में जुड़े हुए ने कि जो दिसै गुरु सिखड़ा ते सनेव नेव लागो पाए जी। इहदा अर्थ यह नहीं भी असीं एक दूजे के पैर ही फड़न ते, मैं तो वेखिया दो गुरसिख मिलन ना तो ऐ लगता जिवें कोई चीज फड़न लगे होंगे ने, जिवें शिकारी जे करते ना, कोई ऐ भाजेगा कोई ऐ भाजेगा, वो पैर फड़न लगा वो पैर फड़न लगा, वो बुझारत जी बन जाती है। साढ़े च रस्ता नहीं है, साढ़े गुरसिख का सन्मान है, और सन्मान के पिछे एक कारण भी है कि पुछया पुछण वास्ते। मैं तो इतने इसे स्थान तो हजार वारी बेनती की है, थां पर थां जाके सेवावां दे विच बेनती की है, इतने जदों भी सेवा का मौका मिले है इतों भी बेनती की है। पता नहीं जब मैनू गल पाउंदी है तां ही मैं हजारां वारी संगत विचों गल कर चुका 30-35 सालां विच कि श्री रामचंद्र जी ने लक्ष्मण नूं कहा कि लक्ष्मण रावण ने मर जाना है, वो हुण मरण दे बिस्तरे ते पिया होया, जिहनूं आपां डैथ बैड कहिंदे आ, जां उहदे कोलों कोई शिक्षा लैके आ। समा चंगा सी चला गया, अज दा समा हुंदा तो सीधा ही अगो ना लैके कहिंदा भी तेरी मत मारी है, सवेर दा तैनूं तीर मारी जाना, तो हुण मैनूं कहिंदा भी उहदे कोलों कुछ सिख के आ। जेडा सियाणा सी ते घरे रख लैणा सी, मारन दी की लोड़ सी उहनूं। चला गया, चला गया ते मुड़ के आ गया। फिर पुछया श्री रामचंद्र जी ने कि लक्ष्मण रावण बोलिया, उन्होंने पता सी, कहिंदा उहदे की बोलना, इन्ने तीर मारे ने तू, ਉਹਨੇ ਕੀ ਬਣਨਾ ਸੀ? ਸ੍ਰੀ ਰਾਮ ਚੰਦਰ ਜੀ ਨੂੰ ਇਹ ਵੀ ਪਤਾ ਸੀ ਕਿ ਇਹ ਕੀ ਕਰੇਗਾ ਤੇ ਉਹ ਕੀ ਕਰੇਗਾ, ਉਹਨੂੰ ਦੋਵਾਂ ਦਾ ਹੀ ਪਤਾ ਸੀ। ਨਹੀਂ, ਕਹਿਣ ਲੱਗਾ ਭਰਾਤਾ ਸ੍ਰੀ, ਉਹ ਗੁੱਸੇ ਵਿੱਚ ਹੈ। ਤੇ ਸ੍ਰੀ ਰਾਮ ਚੰਦਰ ਜੀ ਨੇ ਫਿਰ ਅਗਲੀ ਗੱਲ ਕੀਤੀ, ਤੂੰ ਖਲੋਤਾ ਕਿੱਥੇ ਸੀ? ਕਹਿਣ ਲੱਗਾ ਮੈਂ ਕੋਈ ਅਣਜਾਣ ਨਹੀਂ ਹਾਂ, ਮੈਂ ਬਿਲਕੁਲ ਠੀਕ ਸਿਰ ਵਾਲੇ ਪਾਸੇ ਖਲੋਤਾ ਸੀ, ਕੋਈ ਦੁਸ਼ਮਣ ਦੇ ਪੈਰਾਂ ਵਾਲੇ ਪਾਸੇ ਥੋੜਾ ਖਲੋਣਾ ਸੀ ਮੈਂ। ਸ੍ਰੀ ਰਾਮ ਚੰਦਰ ਕਹਿਣ ਲੱਗੇ ਬਸ ਮੈਂ ਸਮਝ ਗਿਆ, ਇਸੇ ਕਰਕੇ ਉਹ ਬੋਲਿਆ ਨਹੀਂ ਹੈ, ਜਾਂ ਦੁਬਾਰਾ ਜਾ ਉਹਦੇ ਪੈਰਾਂ ਵਾਲੇ ਪਾਸੇ ਖਲੋਵੀ, ਬੋਲੇਗਾ। ਉਹ ਫਿਰ ਗਿਆ, ਮੈਂ ਫਿਰ ਬੇਨਤੀ ਕਰਾਂ, ਸਮਾਂ ਹੀ ਚੰਗਾ ਸੀ, ਜਦੋਂ ਉਹਨੇ ਕਹਿਣਾ ਸੀ ਮੈਂ ਵਿਹਲਾ ਇਸੇ ਕੰਮ ਤੇ ਹੀ ਹਾਂ। ਉਹ ਫਿਰ ਗਿਆ, ਜਿਵੇਂ ਹੀ ਪੈਰਾਂ ਵਾਲੇ ਪਾਸੇ ਖਲੋਤਾ, ਉਸੇ ਵੇਲੇ ਰਾਵਣ ਨੇ ਕਿਹਾ ਲਕਸ਼ਮਣ ਕਿਵੇਂ ਆਇਆ? ਇਹਨੂੰ ਕਹਿੰਦੇ ਨੇ ਕਿ ਦੁਸ਼ਮਣ ਦੇ ਘਰ ਜਾਈਏ ਤੇ ਦੁਸ਼ਮਣ ਜਿਹੜਾ ਹੈ ਨਾ ਉਹ ਤੁਹਾਡਾ ਸਵਾਗਤ ਕਰੇਗਾ, ਜੇ ਉਹਦੇ ਚ ਇਨਸਾਨੀਅਤ ਕਿਤੇ ਬਚੀ ਹੋਏਗੀ ਤਾਂ। ਅਸੀਂ ਤੇ ਹੁਣ ਪਾਠ ਹੀ ਦੂਜਾ ਆਇਆ ਸੀ ਮੇਰੇ ਕੋਲੇ, ਕਹਿੰਦਾ ਮੈਂ ਧੱਕੇ ਮਾਰ ਕੇ ਕੱਢਤਾ। ਪੁੱਛੋ ਵੀ ਤੂੰ ਕਿਹੜੇ ਯੁੱਗਦਾ ਬਈ, ਇਹ ਕਿਹੜੀ ਕਿਹੜੀ ਸਿੱਖਿਆ ਤੁਹਾਨੂੰ ਕਿਹੜੇ ਗ੍ਰੰਥ ਨੇ ਪੜ੍ਹਾਈ, ਕਿਹੜੇ ਧਰਮ ਤੋਂ ਤੁਸੀਂ ਇਹ ਸਾਰਾ ਕੁਝ ਸਿੱਖਿਆ? ਮਤਲਬ ਅਸੀਂ ਗੁਰਦੁਆਰੇ ਪੱਗ ਲਾਉਣ ਆਉਂਦੇ ਹਾਂ, ਰਾਵਣ ਨੇ ਡੈਥ ਬੈੱਡ ਤੇ ਪੈ ਕੇ ਵੀ, ਮੌਤ ਦੇ ਬਿਸਤਰ ਤੇ ਪੈ ਕੇ ਵੀ ਨਹੀਂ ਕਿਹਾ ਲਕਸ਼ਮਣ ਹੁਣ ਮੇਰੇ ਮਰਦੇ ਦਾ ਤਮਾਸ਼ਾ ਵੇਖਣ ਆਇਆ ਵੀ ਕਿਵੇਂ ਤੜਫਦਾ? ਨਹੀਂ, ਕਿਸੇ ਅੱਗੇ ਹੱਥ ਜੋੜ ਦਿਓਗੇ, ਕਿਸੇ ਦੇ ਤੁਸੀਂ ਪੈਰਾਂ ਨੂੰ ਹੱਥ ਲਾ ਦਿਓਗੇ, ਉਹ ਤੁਹਾਨੂੰ ਪੁੱਛੇਗਾ। ਅੱਜ ਮਹਾਰਾਜ ਕਹਿੰਦੇ ਨੇ ਕਿ ਸ਼ਰਨ ਸੁਹਾਗਣ ਚਰਨ ਸੀਸ ਧਰ, ਕਹਿੰਦੇ ਮੈਂ ਗੁਰਮੁਖ ਸੁਹਾਗਣ ਦੇ ਮੈਂ ਪੈਰਾਂ ਤੇ ਸਿਰ ਰੱਖਿਆ, ਪੁੱਛਿਆ ਤੇ ਉਹਨੇ ਅੱਗੋਂ ਕੀ ਕਿਹਾ? ਸੁਣੋ ਸਹੇਲੀ, ਉਹਨੇ ਫਿਰ ਸਹੇਲੀ ਕਿਹਾ, ਆਖਿਆ ਭੈਣੇ ਸਖੀ ਕਿਹਾ। ਹੁਣ ਪਤਾ ਨਹੀਂ ਸੀ ਸਖੀ ਨੂੰ ਸਹੇਲੀ ਨੂੰ ਸਹੇਲੀ ਨੂੰ ਕਿੰਨਾ ਕੁ ਵੱਡਾ ਸ਼ਬਦ ਆਪਣੀ ਜ਼ਿੰਦਗੀ ਵਿੱਚ ਦਿੰਦੇ ਆ। ਹੁਣ ਵੇਖੋ ਜਦੋਂ ਰੱਬ ਨੂੰ ਸੰਬੋਧਨ ਹੋ ਕੇ ਸਤਿਗੁਰਾਂ ਨੇ ਬਾਣੀ ਉਚਾਰੀ ਹੈ ਤੇ ਕੀ ਆਖਿਆ? ਸੁਣ ਯਾਰ ਹਮਾਰੇ ਸੱਜਣ, ਉਹ ਮੇਰੇ ਕੋਲ ਇੱਕ ਵਾਰੀ ਕਥਾ ਚ ਸ਼ਬਦ ਨਿਕਲ ਗਿਆ, ਤੂੰ ਆਂਦਾ ਜੀ ਇਹ ਤੇ ਸ਼ਬਦ ਹੀ ਮਾੜਾ ਹੈ, ਬੜਾ ਭੈੜਾ ਸ਼ਬਦ ਹੈ, ਪਰ ਸਾਡੀ ਸੁਰਤੀ ਬਿਰਤੀ ਕਿਤੇ ਪਹੁੰਚਦੀ ਨਹੀਂ ਹੈ। ਚੰਗੇ ਮਾੜੇ ਅਰਥ ਤੁਸੀਂ ਫਿਰ ਜਿਹੜੇ ਮਰਜ਼ੀ ਅੱਖਰ ਚੋਂ ਕੱਢੀ ਜਾਓ, ਉਹਦਾ ਕੀ ਹੈ ਫਿਰ? ਹੁਣ ਸਹੇਲੀ ਸ਼ਬਦ ਜਿਹੜਾ, ਸਹੇਲੀ ਸ਼ਬਦ ਜਿਹੜਾ ਹੈ, ਇਹ ਗੁਰਮੁਖ ਜਗਿਆਸੂ ਨੇ ਕਿਹਾ, ਸੁਣੋ ਸਹੇਲੀ ਮਿਲਣ ਬਾਤ ਕਹੋ, ਜੇ ਤੂੰ ਸੁਹਿਰਦ ਹੈ ਤੇ ਦੱਸ ਲਿਆ ਤੈਨੂੰ ਫਿਰ ਕਿੱਦਾਂ ਤੂੰ ਮਿਲਣਾ? ਸਬਰੋ ਆਹੰਗ ਮਿਟਾਵੋ, ਜਾਂ ਸਾਰੀ ਆਪਣੀ ਹੋਮੇ ਛੱਡ ਦੇ। ਮੈਂ ਦੁਨਿਆਵੀ ਤੌਰ ਤੇ ਪੁੱਛਣਾ ਚਾਹੁੰਦਾ, ਆਪ ਮੇਰੀਆਂ ਮਾਤਾਵਾਂ ਬੈਠੀਆਂ ਹੋ, ਭੈਣਾਂ ਬੈਠੀਆਂ ਹੋ, ਕੋਈ ਬੱਚੀ ਦੱਸ ਸਕਦੀ ਹੈ ਕਿ ਮੈਂ ਸਹੁਰੇ ਘਰ ਵਿੱਚ ਗਈ ਤੇ ਮੈਂ ਆਪਣੀ ਹੋਮੇ ਛੱਡਤੀ ਤੇ ਮੈਨੂੰ ਦੁੱਖ ਹੋਇਆ? ਅੱਜ ਵੀ ਬੱਚੀਆਂ ਦੇ ਨਾ ਵਸਣ ਦਾ ਕਾਰਨ ਇੱਕੋ ਹੈ, ਸਾਡੇ ਘਰ ਤੇ ਆ ਹੈ ਜੀ, ਸਾਡੇ ਘਰ ਤੇ ਉਹ ਹੈ ਜੀ, ਮੇਰੇ ਡੈਡੀ ਤੇ ਇੱਦਾਂ ਜੀ, ਉਹ ਕਹਿੰਦੇ ਪੁੱਤ ਫਿਰ ਤੂੰ ਉੱਥੇ ਹੀ ਚਲੇ ਜਾ, ਪੁੱਤ ਸਮਾਜ ਵਿੱਚ ਤੂੰ ਪੱਲਾ ਫੜ ਲਿਆ, ਤੂੰ ਮੰਨ ਲਿਆ ਕਿ ਮੈਂ ਹੁਣ ਉਸ ਘਰ ਵਿੱਚ ਰਹਿਣਾ ਹੈ, ਤੇ ਠੀਕ ਉਸ ਘਰ ਦੀ ਗਰੀਬੀ, ਉਸ ਘਰ ਦੀ ਅਮੀਰੀ, ਉਸ ਘਰ ਦੀ ਵਿਵਸਥਾ ਤੂੰ ਅਸੈਪਟ ਕਰ, ਜੇ ਤੂੰ ਪ੍ਰਵਾਨ ਕਰ ਲਵੇ। ਗੱਲ ਸਿਰਫ ਇੰਨੀ ਹੈ, ਇੱਕ ਨੁਕਤਾ ਹੈ, ਸ਼ਹਿ ਕੀ ਸਾਰ ਸੁਹਾਗਣ ਜਾਣੈ ਤਜ ਅਭਿਮਾਨ, ਇੱਕੋ ਚੀਜ਼ ਛੱਡੀ ਉਹਨੇ, ਰੰਗ ਰਲੀਆਂ ਮਾਣੈ, ਉਹਨੇ ਆਪਣਾ ਅਭਿਮਾਨ ਛੱਡ ਦਿੱਤਾ। ਅੱਜ ਵੀ ਸਤਿਗੁਰੂ ਕਹਿੰਦੇ ਤੂੰ ਹੋਮੇ ਛੱਡ ਦੇ, ਬੱਚੀ ਦਾ ਵਿਆਹ ਹੋ ਜਾਣਾ, ਉਹ ਉਦੋਂ ਕਿਹੜਾ ਜ਼ਮਾਨਾ ਸੀ ਵੀ ਲੜਕੀ ਲੜਕੇ ਨੂੰ ਵੇਖਦੀ ਸੀ, ਲੜਕਾ ਲੜਕੀ ਨੂੰ ਵੇਖਦਾ ਸੀ? ਜਿਹੋ ਜਿਹਾ ਮਾਂ ਪਿਓ ਨੇ ਲੱਭ ਦੇਣਾ ਉਹੋ ਜਿਹਾ ਪ੍ਰਵਾਨ ਕਰ ਲੈਣਾ। ਤੇ ਸਖੀਆਂ ਸਹੇਲੀਆਂ ਨੇ ਕਈ ਵਾਰੀ ਮਖੌਲ ਵੀ ਕਰਨੇ, ਉਹਦਾ ਤੇ ਰੰਗ ਕਾਲਾ ਹੈ, ਉਹਦਾ ਤੇ ਕੱਦ ਛੋਟਾ ਹੈ, ਉਹਦਾ ਤੇ ਨੈਣ ਨਕਸ਼ ਠੀਕ ਨਹੀਂ ਹੈ। ਫਿਰ ਉਹਦੇ ਬਦਲੇ ਵਿੱਚ ਕਹਿਣਾ, ਨਾ ਭਾਈ ਮੇਰਾ ਤੇ ਉਹੀ ਸਰਦਾਰ ਹੈ। ਕਦੇ ਉਸ ਬੱਚੀ ਨੂੰ ਉਸ ਘਰ ਵਿੱਚ ਕੋਈ ਤਕਲੀਫ ਹੁੰਦੀ ਸੀ? ਸਤਿਗੁਰੂ ਪਿਤਾ ਮਹਾਰਾਜ ਕਹਿੰਦੇ, ਅਭਿਮਾਨ ਛੱਡ, ਜੇ ਭੈਣੇ ਮਿਲਣਾ ਹੈ ਤਾਂ ਮੈਂ ਦੱਸ ਦਿੰਦੀ ਹਾਂ ਤੈਨੂੰ, ਸੁਣੋ ਸਹੇਰੀ ਮਿਲਣ ਬਾਤ ਕਹੋ, ਸਗਰੋ ਅਹੰਗ ਮਿਟਾਵੋ ਤੋ ਘਰ ਹੀ ਲਾਲਣ ਪਾਵੋ। ਫਿਰ ਤੈਨੂੰ ਕਿਤੇ ਜਾਣ ਦੀ ਲੋੜ ਨਹੀਂ, ਤੈਨੂੰ ਹਿਰਦੇ ਰੂਪੀ ਘਰ ਵਿੱਚ ਹੀ ਤੇਰਾ ਸੁੰਦਰ ਮੋਹਨ ਉਹ ਲਾਲਣ ਪ੍ਰਾਪਤ ਹੋ ਜਾਏਗਾ।
ਹਾਂਜੀ, ਤਬ ਰਸ ਮੰਗਲ ਗੁਣ ਗਾਵੋ ਹੋ, ਆਨੰਦ ਰੂਪ ਧਿਆਵੋ ਹੋ।
ਤਦੋਂ ਫਿਰ ਉਹ ਮੰਗਲ ਦੇਣ ਵਾਲੇ, ਰਸ ਦੇਣ ਵਾਲੇ ਉਸ ਪ੍ਰਭੂ ਪਰਮਾਤਮਾ ਦੇ ਤੂੰ ਗੁਣ ਗਾਵੀ, ਆਨੰਦ ਰੂਪ ਧਿਆਵੋ, ਉਹ ਪਰਮਾਤਮਾ ਨੂੰ ਸਿਮਰੀ ਜਿਹੜਾ ਆਨੰਦ ਦਾ ਰੂਪ ਹੈ। ਹਾਂਜੀ,
ਨਾਨਕ ਦੁਆਰਾ ਆਇਓ
ਗੁਰੂ ਅਰਜਨ ਦੇਵ ਪਿਤਾ ਵੱਡੇ ਸਤਿਗੁਰਾਂ ਦਾ ਨਾਮ ਦਰਜ ਕਰਕੇ ਨਾਨਕ ਦੁਆਰੇ ਆਇਓ। ਕਹਿੰਦੇ ਮੈਂ ਆਪ ਉਸ ਸੁੰਦਰ ਮੋਹਨ ਦੇ ਦਰ ਤੇ ਆਇਆ, ਤੋ ਮੈਂ ਲਾਲਣ ਪਾਇਓ ਰੀ, ਮੈਨੂੰ ਵੀ ਉਹ ਪਰਮਾਤਮਾ ਮਿਲ ਗਿਆ।
ਹਾਂਜੀ, ਮੋਹਨ ਰੂਪ ਦਿਖਾਵਾ ਅਬ ਮੋਹੇ ਨੀਂਦ ਸੁਹਾਵਾ।
ਮੈਨੂੰ ਉਸ ਮੋਹਨ ਨੇ ਆਪਣੇ ਦੀਦਾਰ ਬਖਸ਼ ਦਿੱਤੇ ਨੇ, ਹੁਣ ਮੈਨੂੰ ਇਹ ਨੀਂਦ ਚੰਗੀ ਲੱਗਦੀ ਹੈ। ਇਹ ਮੋਹ ਮਮਤਾ, ਇਹ ਪਿਆਰ, ਇਹ ਕੋਈ ਚੀਜ਼ਾਂ ਮਾੜੀਆਂ ਨਹੀਂ ਹੈ। ਆਪਾਂ ਇੱਕੋ ਹੀ ਸ਼ਬਦ ਸੁਣ ਲਿਆ, ਕਾਮ ਕ੍ਰੋਧ ਲੋਭ ਮੋਹ ਹੰਕਾਰ ਮਾੜਾ ਹੈ। ਇਹ ਏਦਾਂ ਮਾੜਾ ਨਹੀਂ ਹੈ ਜਿੱਦਾਂ ਪੜ੍ਹ ਕੇ ਮਾੜਾ ਕਹਿ ਦਿੱਤਾ, ਫਟਾਫਟ ਮਾੜਾ ਹੈ ਜੀ। ਕਿਵੇਂ ਮਾੜਾ ਹੈ ਜੀ, ਮੋਹ ਕਿਵੇਂ ਮਾੜਾ ਹੈ? ਸਤਿਗੁਰੂ ਕਹਿੰਦੇ ਨੇ, ਕੁਰਬਾਨ ਕੀਤਾ ਤਿਸ ਗੁਰੂ ਵਿੱਟੋ ਜਿਨ ਮੋਹ ਮਿੱਠਾ ਲਾਇਆ। ਨਾ ਰੱਬ ਨੇ ਮੋਹ ਮਿੱਠਾ ਲਾਇਆ ਹੁੰਦਾ ਤੇ ਲੋਕਾਂ ਨੇ ਬੱਚਾ ਪੈਦਾ ਕਰਕੇ ਸੜਕ ਤੇ ਰੱਖ ਆਉਣਾ ਸੀ, ਚੁੱਕਣਾ ਨਹੀਂ ਸੀਗਾ, ਨਵਾਉਣਾ ਨਹੀਂ ਸੀਗਾ, ਪੜ੍ਹਾਉਣਾ ਨਹੀਂ ਸੀਗਾ, ਉਹਨੂੰ ਸੰਸਕਾਰ ਨਹੀਂ ਸੀ ਦੇਣੇ। ਔਰ ਮੈਂ ਤੇ ਇੱਥੋਂ ਤੱਕ ਹੈਰਾਨ ਹਾਂ, ਡਿਸਏਬਲ ਬੱਚਾ ਪੈਦਾ ਹੋ ਗਿਆ, ਸਰੀਰਕ ਤੌਰ ਤੇ ਪੂਰਾ ਠੀਕ ਨਹੀਂ ਹੈ, ਪਰ ਮਾਂ ਬਾਪ ਨੇ ਉਹਨੂੰ ਵੀ ਸੜਕ ਤੇ ਨਹੀਂ ਜਾ ਕੇ ਰੱਖਿਆ। ਇਹ ਮਿੱਠੇ ਮੋਹ ਦਾ ਇਹ ਸੰਬੰਧ ਹੈ। ਤੋ ਸੱਚੇ ਪਾਤਸ਼ਾਹ ਮਹਾਰਾਜ ਨੇ ਇੱਕ ਇੱਕ ਗੱਲ ਸਾਨੂੰ ਸਮਝ ਆਈ ਹੈ। ਹੁਣ ਕ੍ਰੋਧ ਮਾੜਾ ਹੈ, ਪਰ ਵੀਰ ਵਾਸਤੇ ਮਾੜਾ ਨਹੀਂ ਹੈ ਨਾ। ਕੰਮ ਬਹੁਤ ਮਾੜਾ ਹੈ, ਪਰ ਜੇ ਕੋਠੇ ਨੂੰ ਜਾਓਗੇ ਤਾਂ, ਨਹੀਂ ਤਾਂ ਬਿੰਬ ਬਿਨਾਂ ਕੈਸੇ ਕੱਪੜੇ ਧੋਈ, ਮਾਤ ਪਿਤਾ ਬਿਨ ਬਾਲ ਨਾ ਹੋਈ, ਸੰਤਾਨ ਦੀ ਉਤਪਤੀ ਕਿਵੇਂ ਹੋਏਗੀ? ਲਾਲਚ ਮਾੜਾ ਹੈ ਜਦੋਂ ਅਸੀਂ ਕੁੱਕਰ ਬਣ ਕੇ ਹਰ ਭਾਂਡੇ ਵਿੱਚ ਮੂੰਹ ਪਾਵਾਂਗੇ, ਪਰ ਕੀ ਇਹ ਲਾਲਚ ਨਹੀਂ ਵੀ ਮੈਂ ਇੱਕ ਵਾਰ ਸੁਖਮਣੀ ਸਾਹਿਬ ਦਾ ਕਰ ਲਵਾਂ? ਇਹ ਕੀ ਹੈ? ਇਹ ਵੀ ਇੱਕ ਲਾਲਚ ਹੀ ਹੈ। ਨਹੀਂ ਤੇ ਚੱਲ ਤੂੰ ਦੇਖਰੇਮ ਕਰ ਲਿਆ, ਛੱਡ ਪਰਾਂ, ਹੁਣ ਕੀ ਹੈ? ਸੁਖਮਣੀ ਕਰ ਲਿਆ, ਫਿਰ ਵੇਖਿਆ ਚਲੋ ਮੈਂ ਇੱਕ ਬਾਣੀ ਹੋਰ ਪੜ੍ਹ ਲਵਾਂ। ਲਾਲਚ ਤੇ ਵੀ ਹੈ, ਹਰ ਭਾਂਡੇ ਵਿੱਚ ਮੂੰਹ ਪਾਉਣ ਵਾਲਾ ਲਾਲਚ ਮਾੜਾ ਹੈ। ਹੁਣ ਮੈਨੂੰ ਉਹ ਪਰਮਾਤਮਾ ਦੇ ਦੀਦਾਰ ਹੋ ਗਏ ਨੇ, ਹੁਣ ਮੈਨੂੰ ਇਹ ਮੋਹ ਮਾਇਆ ਦੀ ਨੀਂਦਰ ਚੰਗੀ ਲੱਗਦੀ ਹੈ।
ਹਾਂਜੀ, ਸਭ ਮੇਰੀ ਸਿਖਾ ਬੁਝਾਨੀ ਸਭ ਮੈਂ ਸਹਿਜ ਸੁਣਾਨੀ।
ਹੁਣ ਮੇਰੀ ਇਹ ਤ੍ਰਿਸ਼ਨਾ ਮਿਟ ਗਈ ਹੈ, ਹੁਣ ਮੈਨੂੰ ਸਹਿਜ ਦੀ ਅਵਸਥਾ ਪ੍ਰਾਪਤ ਹੋਈ ਹੈ।
ਹਾਂਜੀ, ਮਿੱਠੇ ਪੁਰਾ ਕਹਾਣੀ ਮੋਹਨ ਲਾਲਨ ਪਾਇਓ ਰੀ।
ਮੈਨੂੰ ਰੱਬ ਦੀਆਂ ਗੱਲਾਂ ਬੜੀਆਂ ਚੰਗੀਆਂ ਲੱਗਦੀਆਂ ਨੇ, ਹੁਣ ਮੈਂ ਉਹ ਸੁੰਦਰ ਮੋਹਨ ਪਰਮਾਤਮਾ ਜਿਹੜਾ ਉਹ ਪ੍ਰਾਪਤ ਕਰ ਲਿਆ।
ਹਾਂਜੀ, ਰਹਾਓ ਦੂਜਾ,
ਇਹ ਦੂਜੇ ਰਹਾਓ ਦੇ ਵਿੱਚ ਪਹਿਲੇ ਰਹਾਓ ਦਾ ਅਰਥ ਸਤਿਗੁਰਾਂ ਨੇ ਬਖਸ਼ਿਸ਼ ਕੀਤਾ। ਇਸ ਦੇ ਨਾਲ ਹੀ ਸਮਾਂ ਸਮਾਪਤ ਹੈ। ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ। ਉਪਦੇਸ਼ ਸਤਿਗੁਰੂ ਜੀ ਦਾ ਹੈ, ਪੱਲੇ ਬੰਨ ਲੈਣਾ। ਸਤਿਗੁਰੂ ਕਿਰਪਾ ਕਰਨ ਇਹ ਉਪਦੇਸ਼ ਸਾਡੇ ਸਾਰਿਆਂ ਦੇ ਹਿਰਦੇ ਵਿੱਚ ਵਸ ਜਾਏ। ਸਤਿਗੁਰੂ ਜੀ ਦਾ, ਅਕਾਲ ਪੁਰਖ ਦਾ ਕੋਟਾਨ ਕੋਟ ਸ਼ੁਕਰ, ਜਿਨ੍ਹਾਂ ਨੇ ਆਪਣੀ ਗੋਦ ਵਿੱਚ ਬਿਠਾ ਕੇ ਇਹ ਦੋ ਸ਼ਬਦ ਬੋਲਣ ਦੀ ਦਾਤ ਬਖਸ਼ਿਸ਼ ਕੀਤੀ ਹੈ। ਮੈਂ ਆਪ ਸੰਗਤ ਦਾ ਧੰਨਵਾਦੀ ਹਾਂ। ਸਿੰਘ ਸਾਹਿਬ ਗਿਆਨੀ ਜਗਤਾਰ ਸਿੰਘ ਜੀ, ਹੈੱਡ ਗ੍ਰੰਥੀ ਸਾਹਿਬ ਜੀ ਦਾ ਧੰਨਵਾਦ, ਜੋ ਸਮਾਂ ਵੰਡ ਕਰਦਿਆਂ ਆਪ ਸੰਗਤਾਂ ਦੇ ਦਰਸ਼ਨ ਕਰਵਾਉਂਦੇ ਨੇ। ਸਤਿਗੁਰੂ ਉਹਨਾਂ ਨੂੰ ਸਿਹਤ ਜਾਬੀ ਦੇਣ, ਉਹਨਾਂ ਤੋਂ ਚੜ੍ਹਦੀ ਕਲਾ 'ਚ ਸੇਵਾ ਲੈਣ, ਇੰਨੇ ਕੁ ਸ਼ਬਦ ਪ੍ਰਵਾਨ ਕਰਨੇ। ਫਤਿਹ ਬੁਲਾਉਣ ਤੋਂ ਪਹਿਲਾਂ ਅੰਤਲੀਆਂ ਸ਼ਬਦ ਦੀਆਂ ਜੋ ਦੋ ਪੰਕਤੀਆਂ ਨੇ ਉਸ ਦਾ ਪਾਠ ਸਰਵਣ ਕਰੀਏ। ਹਾਂਜੀ,
ਸਭ ਮੇਰੀ ਤੁਖਾ ਬੁਝਾਨੀ, ਅਬ ਮੈਂ ਸਾਜ ਸੁਣਾਨੀ, ਮਿੱਠੀ ਪੁਰਾ ਕਹਾਨੀ, ਮੋਹਨ ਲਾਲਨ ਪਾਏ।